ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਹੋ ਜਿਹਾ ਜੀਵਨ ਬਤੀਤ ਕਰਦੇ ਹਾਂ ਅਤੇ ਗੁਰਬਾਣੀ ਸਾਨੂੰ ਕਿਹੜਾ ਜੀਵਨ ਜਿਉਣ ਦੀ ਸੇਧ ਦਿੰਦੀ ਹੈ, ਉਹ ਜੀਵਨ ਕਿਹੋ ਜਿਹਾ ਹੈ, ਕੌਣ ਉਸ ਜੀਵਨ ਨੂੰ ਜਿਉਂਦੇ ਹਨ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਰਸਾਇਆ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਛੋਪਲੇ ਅਤੇ ਅਣਜਾਣੇ ਵਿਚਰ ਰਹੀਆਂ ਹਨ। ਉਹ ਆਪਣੇ ਕਰਤੇ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ, ਪਰ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਅਕਾਲ ਪੁਰਖ ਦੇ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ ਜਾਂ ਜੀਵਨ ਦੀ ਬਾਬਤ ਦਰਸਾਉਣ ਲਈ, ਉਹਨੂੰ ਸਿਖਾਉਣ ਲਈ, ਕਮਾਉਣ ਲਈ ਅਕਾਲ ਪੁਰਖ ਨੇ ਆਪਣੇ ਸੰਤਾਂ, ਭਗਤਾਂ, ਗੁਰੂ ਅਵਤਾਰਾਂ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਫਿਰ ਵੀ ਅਸੀਂ ਆਪਣੇ ਆਪੇ, ਕਰਤੇ ਅਤੇ ਉਹਦੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਰਹੇ ਹਾਂ। ਸੋ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਇਸ ਬਾਬਤ ਡੂੰਘੀ ਵਿਚਾਰ ਕੀਤੀ ਹੈ। ਕਹਿੰਦੇ, ਕਿਸੇ ਚਿਤਵਨੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਖਿਆਲ ਵੱਲ ਜਦੋਂ ਗੌਰ ਕੀਤਾ ਜਾਏ ਉਹ ਧਿਆਨ ਬਣ ਜਾਂਦਾ ਹੈ। ਸਾਡੀ ਰੁਚੀ ਜਾਂ ਦਿਲਚਸਪੀ ਅਨੁਸਾਰ ਉਹ ਧਿਆਨ ਤੀਬਰ ਹੋ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਫਿਰ ਵਲਵਲੇ ਉਪਜਦੇ ਹਨ। ਵਲਵਲਿਆਂ ਦੀਆਂ ਸੂਖਮ ਖਿਆਲੀ ਉਡਾਰੀਆਂ ਨੂੰ ਹੀ ਕਵਿਤਾ ਕਿਹਾ ਜਾਂਦਾ ਹੈ। ਸਾਡੀ ਦਿਲਚਸਪੀ ਅਤੇ ਰੁਚੀਆਂ ਅਨੁਸਾਰ ਸਾਨੂੰ ਕਰਮਾਂ ਦੀ ਪ੍ਰੇਰਣਾ ਮਿਲਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਇਹ ਆਦਤਾਂ ਬਣ ਜਾਂਦੀਆਂ ਹਨ। ਆਦਤਾਂ ਦਾ ਅਭਿਆਸ ਕਰੀਏ ਫਿਰ ਰੁਚੀਆਂ ਬਣ ਜਾਂਦੀਆਂ ਹਨ। ਡੂੰਘੀਆਂ ਰੁਚੀਆਂ ਦੁਆਰਾ ਸਾਡਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਚਾਲ ਚੱਲਣ ਬਣਦਾ ਹੈ। ਚਾਲ ਚੱਲਣ ਅਨੁਸਾਰ ਸਾਡਾ ਜੀਵਨ ਬਣਦਾ ਹੈ ਅਤੇ ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ। ਸ਼ਖਸੀਅਤ ਅਨੁਸਾਰ ਹੀ ਸਾਡੇ ਭਾਗ ਬਣਦੇ ਹਨ। ਸਾਡੇ ਆਲੇ ਦੁਆਲੇ ਦਾ ਵਾਤਾਵਰਣ ਬਣਦਾ ਹੈ। ਸਾਡੀ ਆਪਣੀ ਦੁਨੀਆ ਬਣਦੀ ਹੈ। ਸਾਡੇ ਜੀਵਨ ਦਾ ਲੋਕਾਂ ਉੱਤੇ ਅਸਰ ਪੈਂਦਾ ਹੈ। ਸ਼ਖਸੀਅਤ ਹੀ ਸਾਡੀ ਫਿਰ ਜੀਵਨ ਸੇਧ ਬਣ ਜਾਂਦੀ ਹੈ ਅਤੇ ਸਾਡੇ ਅੰਤਸ਼ਕਰਨ ਵਿੱਚ ਤਸ ਰਸ ਕੇ ਸਮਾ ਜਾਂਦੀ ਹੈ। ਇਸੇ ਅੰਤਸ਼ਕਰਨ ਅਨੁਸਾਰ ਫਿਰ ਅਗਲੇ ਜਨਮਾਂ ਦੀ ਸਾਡੀ ਸੇਧ ਬਣਦੀ ਹੈ। ਹੁਣ ਇਹਨਾਂ ਸਾਰੀਆਂ ਹੀ ਮਾਨਸਿਕ ਅਵਸਥਾਵਾਂ ਦਾ ਜੋ ਮੁੱਢਲਾ ਕਾਰਨ ਹੈ, ਜੋ ਬੀਜ ਹੈ, ਉਹ ਕੀ ਹੈ? ਸਾਡੀਆਂ ਚਿਤਵਨੀਆਂ ਜਾਂ ਸਾਡੇ ਖਿਆਲ, ਜੋ ਅਸੀਂ ਸੋਚਦੇ ਹਾਂ। ਸਾਡੇ ਕਰਮਾਂ, ਆਦਤਾਂ, ਸੁਭਾਅ, ਜੀਵਨ, ਅੰਤਸ਼ਕਰਨ, ਸਾਡੇ ਭਾਗ, ਇਹਨਾਂ ਸਾਰਿਆਂ ਦਾ ਜੋ ਮੁੱਢਲਾ ਕਾਰਨ ਹੈ ਉਹ ਸਾਡੇ ਖਿਆਲ ਕਿਹੋ ਜਿਹੇ ਹਨ, ਚੰਗੇ ਜਾਂ ਮਾੜੇ, ਉਹਨਾਂ ਉੱਤੇ ਨਿਰਭਰ ਕਰਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹਨ, ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡੇ ਮਨ ਵਿੱਚ ਅਸਰੀ ਔਗਣ ਉਪਜਦੇ ਹਨ। ਲਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ, ਹੋਮੇ ਵੇੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਅਸੀਂ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਹੁਣ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ? ਆਪਣੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਦੀ ਲੋੜ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇੰਨੀ ਮਲੀਨ ਹੋ ਚੁੱਕੀ ਹੈ, ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਹੀ ਅਸਮਰਥ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਅਸੀਂ ਆਪਣੇ ਕੀਤੇ ਮਲੀਨ ਕਰਮਾਂ ਨੂੰ ਵੀ ਜਾਇਜ਼ ਮੰਨ ਲੈਂਦੇ ਹਾਂ। ਇਹ ਨਿਰਣਾ ਸ਼ਕਤੀ ਜਾਂ ਜਿਹਨੂੰ ਵਿਵੇਕ ਬੁੱਧੀ ਕਿਹਾ ਜਾਂਦਾ ਹੈ, ਇਹ ਕਿੱਥੋਂ ਮਿਲੇ? ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ ਅਭਿਆਸ ਕਮਾਈ ਅਤੇ ਗੁਰ ਪ੍ਰਸਾਦ, ਇਹਨਾਂ ਤਿੰਨਾਂ ਦੀ ਇਸ ਲਈ ਲੋੜ ਹੈ। ਨਿਰਣਾ ਸ਼ਕਤੀ ਤੋਂ ਬਿਨਾਂ ਅਸੀਂ ਆਪਣੀ ਪੁਰਾਣੀ ਗਲਤ ਮਲੀਨ ਸੋਚ ਪ੍ਰਣਾਲੀ ਵਿੱਚ ਕਰਮ ਕਰਦੇ ਰਹਾਂਗੇ ਅਤੇ ਉਹਦੇ ਨਤੀਜੇ ਭੁਗਤਦੇ ਰਹਾਂਗੇ। ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਢਲਾ ਕਾਰਨ ਕਿਉਂਕਿ ਸਾਡੇ ਖਿਆਲ ਹਨ, ਸੋ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਸਾਡਾ ਮਨ ਇਹ ਉਦਾਲੇ ਪੁਦਾਲੇ ਦੇ ਵਾਤਾਵਰਣ ਅਤੇ ਸੰਗਤ ਦਾ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਇਹਦੇ ਉੱਤੇ ਦੈਵੀ ਗੁਣਾਂ ਦੀ ਪਿਉਂਦ ਚੜਾਉਣ ਦੀ ਲੋੜ ਹੈ। ਇਹਦੇ ਨਾਲ ਸਾਡੇ ਕਰਮਾਂ ਦੇ ਨਤੀਜੇ ਜਾਂ ਫਲ ਚੰਗੇ ਹੋ ਸਕਦੇ ਹਨ ਅਤੇ ਸਾਡਾ ਜੀਵਨ ਚੰਗੇਰਾ, ਉਚੇਰਾ, ਸੋਹਣੇਰਾ, ਸੁਖਦਾਈ ਅਤੇ ਕਲਿਆਣਕਾਰੀ ਬਣ ਸਕਦਾ ਹੈ। ਇਹ ਦੈਵੀ ਪਿਉਂਦ ਕਿੱਥੇ ਚੜ੍ਹੇ, ਕਿਵੇਂ ਚੜ੍ਹੇ? ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਇਹ ਦੈਵੀ ਪਿਉਂਦ ਚੜ੍ਹ ਸਕਦੀ ਹੈ। ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਏਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਏਗਾ, ਅਸੀਂ ਨੀਵੇਂ ਖਿਆਲਾਂ, ਨੀਵੇਂ ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਥਾਂ ਉਚੇਰੇ, ਚੰਗੇਰੇ, ਸੋਹਣੇਰੇ, ਨਿਰਮਲ, ਦੈਵੀ ਅਤੇ ਆਤਮਿਕ ਖਿਆਲਾਂ ਦਾ ਅਭਿਆਸ ਹੋਏਗਾ। ਹੁਣ ਗੁਰਮੁਖ ਪਿਆਰਿਆਂ ਨੇ ਇੱਥੇ 84 ਲੱਖ ਜੂਨਾਂ ਅਤੇ ਉਹਦੇ ਸਿਰਤਾਜ ਇਨਸਾਨ ਦੀ ਜੀਵਨੀ ਦੇ ਕੁਝ ਪੱਖਾਂ ਦਾ ਨਿਰਣਾ ਕੀਤਾ ਹੈ। ਬਾਕੀ ਜੂਨਾਂ ਤੇ ਅਣਜਾਣੇ ਭਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ। ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਮਨਮਰਜ਼ੀ ਨਾਲ ਜੀਵਨ ਭੋਗਦਾ ਹੈ। ਬਾਕੀ ਜੂਨਾਂ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਹੋ ਕੇ ਸਬਰ ਸਬੂਰੀ ਵਿੱਚ ਖੁਸ਼ ਹਨ, ਪਰ ਇਹ ਕੁਦਰਤ ਦੀਆਂ ਬੇਅੰਤ ਦਾਤਾਂ ਨੂੰ ਵਰਤਦਾ ਵੀ ਅਸੰਤੁਸ਼ਟ, ਨਾ ਸ਼ੁਕਰਾ, ਅਕ੍ਰਿਤ ਕਣ ਦੁਖੀ ਹੁੰਦਾ ਰਹਿੰਦਾ ਹੈ। ਬਾਕੀ ਜੂਨਾਂ ਦਾ ਵੈਰ ਵਿਰੋਧ ਕਿਸੇ ਦਾਇਰੇ ਤੱਕ ਸੀਮਿਤ ਹੁੰਦਾ ਹੈ। ਇਨਸਾਨ ਦਾ ਵੈਰ ਵਿਰੋਧ, ਈਰਖਾ, ਦਵੈਤ, ਸਾੜਾ ਇੰਨਾ ਵਧਿਆ ਹੋਇਆ ਹੈ ਕਿ ਖਿੱਚੋਤਾਣ, ਨਫ਼ਰਤ, ਆਪਾ ਤਾਪੀ, ਲੜਾਈ ਝਗੜਿਆਂ ਨਾਲ ਸਾਰੇ ਸੰਸਾਰ ਵਿੱਚ ਭੜਥੂ ਪਾਇਆ ਹੋਇਆ ਹੈ। ਬਾਕੀ ਜੂਨਾਂ ਆਪਣੀ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀਆਂ। ਇਨਸਾਨ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਲੱਭ ਲੋਭ ਵਿੱਚ ਹਲਕਾਏ ਫਿਰਦੇ ਹਨ। ਬਾਕੀ ਜੂਨਾਂ ਸੀਮਿਤ ਬੁੱਧੀ ਨਾਲ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਨਸਾਨ ਬੇਅੰਤ ਬੁੱਧੀ ਹੁੰਦਿਆਂ ਵੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣਾ ਜੀਵਨ ਅਜਾਈਂ ਗਵਾ ਰਿਹਾ ਹੈ। ਬਾਕੀ ਜੂਨਾਂ ਭਾਣੇ ਵਿੱਚ ਰਹਿੰਦਿਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰ ਸਕਦੀਆਂ। ਇਨਸਾਨ ਤੀਖਣ ਬੁੱਧੀ ਦੇ ਹੁੰਦਿਆਂ ਵੀ ਕੂੜ, ਫਰੇਬ, ਬੇਈਮਾਨੀ, ਲੁੱਟ ਖਸੁੱਟ, ਪਾਖੰਡ, ਜ਼ੁਲਮ ਦੁਆਰਾ ਪਸ਼ੂਆਂ ਤੋਂ ਵੀ ਨੀਵਾਂ ਅਤੇ ਗਿਲਾਨੀ ਵਾਲਾ ਜੀਵਨ ਭੋਗਦਾ ਹੈ। ਬਾਕੀ ਜੂਨਾਂ ਆਪਣੇ ਨਾਲ ਲਿਖੇ ਗੁੱਝੇ ਧਰਮ ਨੂੰ ਸਹਿਜ ਸੁਭਾਏ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਨਸਾਨ ਅਨੇਕਾਂ ਕਿਸਮ ਦੇ ਕਰਮ, ਧਰਮ, ਗਿਆਨ, ਧਿਆਨ, ਬਾਣੀਆਂ, ਯੋਗ ਸਾਧਨਾਵਾਂ ਦੇ ਹੁੰਦਿਆਂ ਵੀ ਆਤਮਿਕ ਧਰਮ ਨਾਮ ਤੋਂ ਵਾਂਝਾ ਜਾ ਰਿਹਾ ਹੈ। ਬਾਕੀ ਜੂਨਾਂ ਤਾਂ ਧੁਰੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ। ਉਹਨਾਂ ਨੂੰ ਆਪਣੀ ਜੀਵਨ ਸੇਧ ਜਾਂ ਆਪਣੇ ਧਰਮ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਇਨਸਾਨ ਵਾਤਾਵਰਣ ਅਤੇ ਸੰਗਤ ਅਨੁਸਾਰ ਆਪੋ ਆਪਣੇ ਨਿਸ਼ਚੇ ਅਤੇ ਧਰਮ ਘੜਦੇ ਹਨ, ਜਿਹੜੇ ਮਾਨਸਿਕ ਰੁਚੀਆਂ ਅਤੇ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਬਾਕੀ ਜੂਨਾਂ ਜਿਉਂਦਿਆਂ ਵੀ ਇਨਸਾਨ ਦੀ ਸੇਵਾ ਕਰਦੀਆਂ ਹਨ, ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਪਰ ਇਨਸਾਨ ਨਰੂ ਮਰੇ, ਨਰਕਾਮ ਨਾ ਆਵੇ। ਬਾਕੀ ਜੂਨਾਂ ਭਾਣੇ 'ਚ ਵਿਚਰਦੀਆਂ ਜੀਵਨ ਦੀਆਂ ਅਨੇਕ ਪੌੜੀਆਂ ਉੱਪਰ ਵੱਲ ਚੜ੍ਹਦੀਆਂ ਹਨ। ਇਨਸਾਨ ਪੌੜੀ ਦੇ ਸਿਖਰ 'ਤੇ ਪਹੁੰਚ ਕੇ ਵੀ ਆਪਣੇ ਨੀਵੇਂ ਕਰਮਾਂ ਦੁਆਰਾ ਹੇਠਾਂ ਉਤਰਨ ਦਾ ਭਾਗੀ ਬਣ ਜਾਂਦਾ ਹੈ। ਸੋ ਆਮ ਜਨਤਾ ਨੂੰ ਤਾਂ ਕਹਿੰਦੇ ਇਹ ਵੀ ਪਤਾ ਨਹੀਂ ਕਿ ਜੀਵਨ ਕੀ ਹੈ, ਉਹ ਹੁਣ ਕੈਸਾ ਜੀਵਨ ਬਿਤਾ ਰਹੇ ਹਨ, ਉਹਨਾਂ ਦੇ ਪ੍ਰਵਿਰਤ ਜੀਵਨ ਵਿੱਚ ਕੀ ਨੁਕਸ ਹਨ, ਕੀ ਇਹਦੋਂ ਉੱਚਾ ਅਤੇ ਚੰਗੇਰਾ ਹੋਰ ਵੀ ਕੋਈ ਜੀਵਨ ਹੈ, ਐਸੇ ਉਚੇਰੇ ਅਤੇ ਚੰਗੇਰੇ ਜੀਵਨ ਦੀ ਜੀਵਨ ਸਿਹਤ ਕੀ ਹੈ ਅਤੇ ਉਚੇਰੇ ਜੀਵਨ ਲਈ ਕੀ ਸਾਧਨ ਹਨ। ਆਮ ਤੌਰ 'ਤੇ ਅਸੀਂ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁਣ ਦੇ ਵਾਤਾਵਰਣ ਵਿੱਚ ਹੀ ਇੰਨੇ ਗਲਤਾਨ ਅਤੇ ਮਦਹੋਸ਼ ਹਾਂ ਕਿ ਸਾਨੂੰ ਕਿਸੇ ਚੰਗੇਰੇ ਜੀਵਨ ਨੂੰ ਦੇਖ ਕੇ ਵੀ ਆਪਣੇ ਜੀਵਨ ਨੂੰ ਉੱਚਾ ਅਤੇ ਚੰਗਾ ਬਣਾਉਣ ਦਾ ਕੋਈ ਉਤਸ਼ਾਹ, ਉਮਾ, ਸਾਹਸ ਜਾਂ ਉੱਦਮ ਨਹੀਂ ਉਪਜਦਾ। ਅਸੀਂ ਆਪਣੇ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਆਪਣੇ ਪੁਰਾਣੇ ਜੀਵਨ ਵੇਗ ਨਾਲ ਹੀ ਅਵੇਸਲੇ ਅਤੇ ਬੇਪਰਵਾਹ ਹੋ ਕੇ ਰੁੜੇ ਜਾ ਰਹੇ ਹਾਂ। ਉਸੇ ਤਰ੍ਹਾਂ ਰੋਸੇ, ਗਿਲੇ, ਈਰਖਾ, ਦੁਐਤ, ਵੈਰ, ਵਿਰੋਧ, ਲੜਾਈ, ਝਗੜਿਆਂ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਇਹਦੇ ਤੋਂ ਇਲਾਵਾ ਕਈ ਕਿਸਮ ਦੇ ਨਸ਼ਿਆਂ ਦੀਆਂ ਆਦਤਾਂ ਪਾ ਕੇ ਸਰੀਰਕ ਅਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਾਂ। ਅੱਜ ਕੱਲ੍ਹ ਸਾਡਾ ਜੀਵਨ ਇੰਨਾ ਮਲੀਨ ਹੋ ਚੁੱਕਾ ਹੈ ਕਿ ਅਸੀਂ ਆਪਣੇ ਉਦਾਲੇ ਪੁਦਾਲੇ ਦਾ ਵਾਤਾਵਰਣ ਅਤੇ ਵਾਯੂਮੰਡਲ ਵੀ ਗੰਧਲਾ ਕਰ ਦਿੱਤਾ ਹੈ। ਇਹਦੇ ਵਿੱਚ ਖੁਦਗਰਜ਼ੀ, ਨਫ਼ਰਤ, ਵੈਰ, ਵਿਰੋਧ, ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲਬਾਲਾ ਅਤੇ ਵਰਤਵਰਤਾਰਾ ਹੈ। ਮਾਈਕੀ ਗਿਲਾਨੀ ਦੀ ਬਦਬੂ ਨਾਲ ਭੜਥੂ ਪਿਆ ਹੋਇਆ ਹੈ। ਐਸੀ ਗਿਲਾਨੀ ਵਾਲੀ ਹਾਲਤ ਵਿੱਚ ਫਿਰ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਅਤੇ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਉਪਦੇਸ਼ ਇਹ ਅਸੀਂ ਛਿੱਕੇ 'ਤੇ ਟੰਗ ਦਿੱਤੇ ਹਨ। ਧਰਮ ਇੱਕ ਤਰ੍ਹਾਂ ਦਾ ਬਾਹਰਲਾ ਦਿਖਾਵਾ ਅਤੇ ਪਖੰਡ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਿਲਾਨੀ ਦੀ ਮਾਰ ਤੋਂ ਬਚ ਨਹੀਂ ਸਕੇ। ਜਦੋਂ ਸਾਡੇ ਅਖੌਤੀ ਆਗੂ ਇਸ ਧਾਰਮਿਕ ਗਿਲਾਨੀ ਦੀ ਜ਼ਬਰਦਸਤ ਲਪੇਟ ਵਿੱਚ ਆ ਜਾਣ ਤਾਂ ਫਿਰ ਜਨਤਾ ਨੂੰ ਕੌਣ ਸੁਧਾਰੇ। ਇਸ ਗਿਲਾਨੀ ਦੀ ਬਾਬਤ ਗੁਰਬਾਣੀ ਸਾਨੂੰ ਬੜੀ ਤਾੜਨਾ ਕਰਦੀ ਹੈ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਕਹੇ ਨਾਨਕ ਜਿਨ ਸੱਚ ਤੱਜਿਆ ਕੂੜੇ ਲਾਗੇ, ਤਿਨੀ ਜਨਮ ਜੂਏ ਹਾਰਿਆ। ਲੱਖ 84 ਭਰਮ ਤੇ ਭਰਮ ਤੇ ਦੁਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉਂ ਉਰ ਜਾਇਓ। ਧੰਦੇ ਤਾਵਤ ਜਨਮ ਗਵਾਇਆ, ਬਿਨ ਨਾਵੇਂ ਦੁੱਖ ਪਾਇਆ। ਤਿਲ ਤਿਲ ਪਲ ਪਲ ਔਧ ਫੁਨ ਘਾਟੇ, ਬੂਝ ਨਾ ਸਕੇ ਗਵਾਰ, ਸੋ ਕਿਛ ਕਰੇ ਜੇ ਸਾਥ ਨਾ ਚਾਲੇ, ਇਹ ਸਾਕਤ ਕਾ ਆਚਾਰ। ਸਤਿਗੁਰ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਦਾਰ, ਤ੍ਰਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ। ਮਨ ਮਾਇਆ ਮੇ ਫਦ ਰਿਓ ਬਿਸਰਿਓ ਗੋਬਿੰਦ ਨਾਮ, ਕੌ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ। ਹੁਣ ਇਸ ਮਾਈਕੀ ਗਿਲਾਨੀ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਇਹਦੇ ਲਈ ਵੀ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ। ਜਬ ਲਗ ਜੋਤ ਕਾਇਆ ਮੈਂ ਵਰਤੇ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ, ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਬਿਸਰਾਇਓ, ਮੁਕਤ ਹੋਤ ਨਰ ਜਾਖੈ ਸਿਮਰੇ, ਨਿਮਖ ਨਾ ਤਾਂ ਕੋ ਗਾਇਓ। ਕਹਿਤ ਕਬੀਰ ਨਾਮ ਕੀ ਨਾ ਸਿਮਰੋ, ਜਨਮ ਅਕਾਰਥ ਜਾਏ, ਕਹਾ ਨਰ ਅਪਨੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ। ਕਹਿਤ ਕਬੀਰ ਰਾਮ ਭਜ ਬੋਰੇ, ਜਨਮ ਅਕਾਰਥ ਜਾਤ, ਅਸਥਿਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ। ਜਿਵੇਂ ਸਮੁੰਦਰ ਵਿੱਚੋਂ ਪਾਣੀ ਉੱਡ ਕੇ ਪਹਿਲਾਂ ਭਾਫ਼, ਫਿਰ ਬੱਦਲ, ਗੜੇ ਮੀਂਹ, ਨਦੀਆਂ, ਨਾਲੇ, ਦਰਿਆ, ਟੋਏ, ਤਲਾਬ ਅਨੇਕਾਂ ਰੂਪ ਧਾਰਦਾ, ਅੰਤ ਆਪਣੇ ਸੋਮੇ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਪਾਣੀ ਦੇ ਇਹ ਅਨੇਕ ਰੂਪ ਕਿਵੇਂ ਬਣੇ? ਉਹਦੀ ਸੰਗਤ ਅਨੁਸਾਰ, ਜਿਵੇਂ ਕਿ ਗਰਮੀ ਦੀ ਸੰਗਤ ਕੀਤੀ ਭਾਫ ਬਣਿਆ, ਠੰਡ ਦੀ ਸੰਗਤ ਕਰਕੇ ਬੱਦਲ, ਫਿਰ ਗਰਮੀ ਦੇ ਅਸਰ ਹੇਠ ਮੀਂਹ, ਅਤੇ ਮੀਂਹ ਤੋਂ ਫਿਰ ਧਰਤੀ ਦੀ ਹਾਲਤ ਅਨੁਸਾਰ ਟੋਏ, ਤਲਾਅ, ਨਦੀਆਂ, ਨਾਲੇ, ਦਰਿਆਵਾਂ ਦਾ ਸਰੂਪ ਬਣਿਆ। ਹੁਣ ਇਹਦੇ ਵਿੱਚ ਜ਼ਰੂਰੀ ਨੁਕਤਾ ਕੀ ਹੈ? ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਰੂਪ ਧਾਰੇ, ਲੇਕਿਨ ਉਹਦੇ ਅੰਦਰ ਇੱਕੋ ਜੀਵਨ ਰੌਂ ਚੱਲਦੀ ਰਹੀ, ਜਿਹੜੀ ਅਨੇਕਾਂ ਸ਼ਕਲਾਂ, ਰੇਖਾਂ, ਰੰਗਾਂ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੋ ਕੇ ਅਖੀਰ ਆਪਣੇ ਸ਼ੌ ਸਾਗਰ ਨੂੰ ਮਿਲਣ ਦੀ ਉਹਦੀ ਖਿੱਚ ਇਹ ਲਗਾਤਾਰ ਬਣੀ ਰਹੀ। ਦੂਸਰੀ ਉਦਾਹਰਣ, ਪਾਣੀ ਵਿੱਚ ਅਸੀਂ ਜੋ ਵੀ ਚੀਜ਼ ਪਾਉਂਦੇ ਹਾਂ ਉਹਦੀ ਰੰਗਤ, ਬੋ ਅਤੇ ਸਵਾਦ ਦਾ ਅਸਰ ਲੈ ਕੇ ਉਹ ਭਾਂਤ ਭਾਂਤ ਦਾ ਇੱਕ ਮਿਲਗੋਬਾ ਬਣ ਜਾਂਦਾ ਹੈ। ਇਹ ਹਰ ਚੀਜ਼ ਦੀ ਰਲਾਵਟ ਨਾਲ ਬਦਲਦਾ ਰਹਿੰਦਾ ਹੈ। ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈਆਂ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ ਹੇਠ ਪ੍ਰਵਿਰਤ ਹੈ, ਪਰ ਇਹਨਾਂ ਅਨੇਕਾਂ ਜੀਵਨ ਰੂਪਾਂ ਵਿੱਚ ਪਾਣੀ ਦੀ ਹੋਂਦ ਕਾਇਮ ਰਹਿੰਦੀ ਹੈ। ਪਾਣੀ ਦੀ ਹੋਂਦ ਇੱਕੋ ਹੈ, ਉਹਦੇ ਅਨੇਕ ਸਰੂਪ ਉਹਦੀ ਰਲਾਵਟ ਜਾਂ ਸੰਗਤ ਅਨੁਸਾਰ ਬਦਲੇ। ਇਸੇ ਤਰ੍ਹਾਂ ਜੀਵ ਦੀ ਹੋਂਦ, ਜੀਵਨ ਰੌਂ ਜਾਂ ਜੋਤ ਇਹ ਇੱਕੋ ਹੈ, ਪਰ ਸਾਡੇ ਮਨ ਦੇ ਜੀਵਨ ਸਰੂਪ ਅਨੁਸਾਰ, ਉਹਦੀ ਸੰਗਤ ਅਨੁਸਾਰ ਇਹਦਾ ਰੂਪ ਬਦਲਦਾ ਰਹਿੰਦਾ ਹੈ। ਸਾਡੇ ਅੰਦਰਲੇ ਪੁਰਾਣੇ ਅੰਤਿਸ਼ਕਰਨ ਅਤੇ ਬਾਹਰਲੇ ਵਾਤਾਵਰਣ ਜਾਂ ਸੰਗਤ ਦੀ ਰੰਗਤ ਦਾ ਅਸਰ ਲੈ ਕੇ ਸਾਡਾ ਜੀਵਨ ਬਣਦਾ ਹੈ। ਸਾਡਾ ਹੁਣ ਦਾ ਜੀਵਨ ਕਿਵੇਂ ਬਣਦਾ ਹੈ? ਜੋ ਅਸੀਂ ਪਿਛਲਾ ਅੰਤਿਸ਼ਕਰਨ ਲੈ ਕੇ ਆਏ ਹਾਂ ਅਤੇ ਇੱਥੇ ਬਾਹਰਲਾ ਵਾਤਾਵਰਣ ਅਤੇ ਜਿਹੋ ਜਿਹੀ ਅਸੀਂ ਸੰਗਤ ਕਰਦੇ ਹਾਂ ਉਹਦਾ ਅਸਰ ਲੈ ਕੇ ਸਾਡਾ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਦੋਂ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਂਦੀ ਹੈ, ਪੱਕਾ ਰੰਗ ਚੜ੍ਹ ਜਾਂਦਾ ਹੈ, ਤਾਂ ਫਿਰ ਇਹ ਰੰਗਤ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਇਹ ਰੰਗਤ ਜੀਵਨ ਵਿੱਚ ਧਸ ਵਸ ਰਸ ਕੇ ਸਾਡਾ ਜੀਵਨ ਆਧਾਰ, ਜੀਵਨ ਸੇਧ, ਜੀਵਨ ਮਾਰਗ, ਜੀਵਨ ਰੂਪ, ਜੀਵਨ ਪਦ ਜਾਂ ਜੀਵਨ ਹੀ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਅਮਲੀ ਦਾ ਨਸ਼ਾ ਉਹਦਾ ਜੀਵਨ ਆਧਾਰ ਹੁੰਦਾ ਹੈ। ਅੰਤ ਨੂੰ ਅਮਲ ਖਾ ਖਾ ਕੇ ਇਹ ਅਮਲ ਉਹਦਾ ਜੀਵਨ ਰੂਪ ਬਣ ਜਾਂਦਾ ਹੈ। ਉਹਦੇ ਬੋਲ, ਉਹਦੀਆਂ ਹਰਕਤਾਂ, ਉਹਦੀ ਸੋਚਣੀ, ਉਹਦੇ ਜੀਵਨ ਦੇ ਹਰ ਪੱਖ ਵਿੱਚੋਂ ਸਹਿਜ ਸੁਭਾਏ ਅਣਜਾਣੇ ਅਮਲ ਦੀ ਰੰਗਤ ਦਾ ਪ੍ਰਗਟਾਵਾ ਹੁੰਦਾ ਹੈ। ਇਹ ਉਦਾਹਰਣ ਸਰੀਰਕ ਅਮਲ ਦੇ ਅਸਰ ਦਾ ਬਿਆਨ ਹੈ। ਇਸੇ ਤਰ੍ਹਾਂ ਮਾਨਸਿਕ ਅਤੇ ਆਤਮਿਕ ਰੰਗਤ ਜਾਂ ਅਮਲ ਦਾ ਵੀ ਸੂਖਮ, ਗੁੱਝਾ ਅਤੇ ਡੂੰਘਾ ਅਸਰ ਪੈਂਦਾ ਹੈ। ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਅਤੇ ਸੰਗਤ ਦਾ ਅਸਰ ਲੈ ਕੇ ਆਪਣੇ ਖਿਆਲਾਂ ਅਨੁਸਾਰ ਕਰਮਾਂ ਦਾ ਅਭਿਆਸ ਕਰਦਿਆਂ ਆਪਣੇ ਮਨ ਦੇ ਖਿਆਲਾਂ ਦਾ ਘੋਲ, ਸੋਲੂਸ਼ਨ ਬਦਲਦਾ ਰਹਿੰਦਾ ਹੈ ਅਤੇ ਆਪਣੀ ਸੰਗਤ ਨੂੰ ਦ੍ਰਿੜ ਕਰਦਾ ਉਹ ਆਪਣੇ ਅੰਤਿਸ਼ਕਰਨ ਵਿੱਚ ਇਹ ਖਿਆਲ ਉਤਾਰ ਲੈਂਦਾ ਹੈ। ਜੀਵ ਆਪਣੇ ਰੋਜ਼ਾਨਾ ਦੇ ਖਿਆਲਾਂ, ਸੋਚਣੀ ਅਤੇ ਕਰਮਾਂ ਦੁਆਰਾ ਕ੍ਰਮਬੱਧ ਹੋ ਕੇ ਉਹਦੇ ਨਤੀਜੇ ਭੁਗਤਦਾ ਹੈ। ਇਸ ਤਰ੍ਹਾਂ ਮਾਇਕੀ ਰੰਗਤ ਵਿੱਚ ਉਹ ਵਿਚਰਦਾ ਹੈ ਅਤੇ ਮਾਇਕੀ ਰੰਗਤ ਹੀ ਉਹਦਾ ਜੀਵਨ ਆਧਾਰ ਜਾਂ ਜੀਵਨ ਰੂਪ ਬਣ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਦਾ ਰੋਡ, ਪੁੱਠਾ ਗੇੜ, ਖਿਆਲੀ ਵੇਗ, ਸਾਡੀਆਂ ਆਦਤਾਂ, ਸੁਭਾਅ, ਆਚਰਣ ਇਹ ਇੰਨੇ ਸ਼ਕਤੀਮਾਨ ਹੋ ਚੁੱਕਾ ਹੈ ਕਿ ਅਸੀਂ ਜਾਣਦੇ, ਬੁੱਝਦੇ, ਮਹਿਸੂਸ ਕਰਦੇ, ਸਮਝਦੇ, ਇੱਛਾ ਕਰਦੇ ਜਾਂ ਉੱਦਮ ਕਰਦੇ ਵੀ ਆਪਣੀ ਪੁਰਾਣੀ ਮਾਇਕੀ ਜੀਵਨ ਪ੍ਰਣਾਲੀ ਵਿੱਚੋਂ ਨਿਕਲ ਨਹੀਂ ਸਕਦੇ, ਮੁੜ ਉਹਦੇ ਵਿੱਚ ਫਸਦੇ ਅਤੇ ਗਲਤਾਨ ਹੁੰਦੇ ਹਾਂ। ਬਲਕਿ ਮਾਇਕੀ ਪੁੱਠੇ ਗੇੜ ਦੇ ਵੇਗ ਇੰਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਕਿ ਇਹਦੇ ਤੋਂ ਬਾਹਰ ਤੱਕਣ ਸੋਚਣ ਨਿਕਲਣ ਦੀ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਇਹ ਜਗਤ ਮਮਤਾ ਮੂਆ ਜੀਵਨ ਕੀ ਬਿਧ ਨਾ ਹੈ, ਮਦ ਮਾਇਆ ਕਹਿ ਪਇਓ ਬਾਬਰੋ, ਹਰ ਜਸ ਨੈ ਉਚਰੈ, ਕਰ ਪਰਪੰਚ ਜਗਤ ਕੋ ਡਹਿ ਕੇ, ਅਪਨੋ ਉਦਰ ਭਰੈ, ਸਵਾਨ ਪੂਛ ਜੋ ਹੋਏ ਨਾ ਸੁਧੋ, ਕਹਿਓ ਨਾ ਕਾਂਤਰੇ। ਸਾਡੀ ਇਸ ਬੇਵਸੀ ਦਾ ਸਬੂਤ ਕੀ ਹੈ ਕਿ ਬਾਵਜੂਦ ਇੰਨੇ ਧਰਮਾਂ, ਧਰਮ ਸਥਾਨਾਂ, ਧਾਰਮਿਕ ਗ੍ਰੰਥਾਂ, ਇੰਨੇ ਗਿਆਨ, ਫਿਲੋਸਫੀਆਂ, ਪਾਠ ਪੂਜਾ, ਕਰਮ ਕਾਂਡ, ਯੋਗ ਸਾਧਨਾਵਾਂ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉੱਚਾ ਅਤੇ ਚੰਗਾ ਹੋਣ ਦੀ ਥਾਂ ਬਲਕਿ ਨਿੱਗਰਦਾ ਜਾ ਰਿਹਾ ਹੈ। ਸੋ ਗੁਰਬਾਣੀ ਨੇ ਸਾਨੂੰ ਮਾਈਕੀ ਗਿਲਾਨੀ ਵਾਲੇ ਪੁੱਠੇ ਗੇੜ, ਇਹਦੇ ਨੀਵੇਂ ਖਿਆਲੀ ਵੇਗ, ਆਦਤਾਂ ਅਤੇ ਸੁਭਾਅ ਚੋਂ ਕੱਢਣ ਦਾ ਇੱਕੋ ਇੱਕ ਜੋ ਸਾਧਨ ਦੱਸਿਆ ਹੈ ਉਹ ਸਾਧ ਸੰਗਤ ਜਾਂ ਸਤਸੰਗਤ ਹੈ। ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਇਸ ਮਾਈਕੀ ਗਿਲਾਨੀ ਤੋਂ ਬਚਣ ਜਾਂ ਇਹਦੇ ਵਿੱਚੋਂ ਨਿਕਲਣ ਦਾ ਕੋਈ ਸਾਧਨ ਨਹੀਂ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਪਵਾਵੇ। ਹੁਣ ਇੱਥੇ ਨਿਰਣਾ ਕਰਨ ਵਾਲਾ ਨੁਕਤਾ ਕੀ ਹੈ ਕਿ ਗੁਰਬਾਣੀ ਦੇ ਵਿੱਚ ਜਿਸ ਸਾਧ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ ਉਸ ਤੋਂ ਕੀ ਭਾਵ ਹੈ? ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ ਸਾਧ ਆਤਮ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਕਲਿਆਣਕਾਰੀ ਜਾਂ ਲਾਭਕਾਰੀ ਹੋ ਸਕਦੀ ਹੈ। ਸੋ ਸਾਧ ਸੰਗਤ ਦੀ ਗੁਰਬਾਣੀ ਵਿੱਚ ਇਉਂ ਵਡਿਆਈ ਕੀਤੀ ਗਈ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਹਿ ਰੰਗ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਣਾਈ, ਗੁਰਮੁਖ ਦੁਰਲਭ ਦੇ ਅਵਸਰ ਜਾਣ ਦੇ, ਸਾਧ ਸੰਗਤ ਅਸਨੇ ਸਭ ਰੰਗ ਮਾਣ ਦੇ। ਅਸਲ ਵਿੱਚ ਇਸ ਸਾਰੀ ਕਾਇਨਾਤ ਦੇ ਵਿੱਚ ਇੱਕੋ ਹੀ ਆਤਮਿਕ ਜੀਵਨ ਰੋਂ ਵਰਤ ਰਹੀ ਹੈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੈ ਸੋ ਹੋਈ, ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਫੁੱਲ ਦੀ ਮਹਿਕ, ਉਹਦੀ ਰੰਗਤ, ਉਹਦੇ ਸੁਹੱਪਣ, ਉਹਦੀ ਕੋਮਲਤਾ, ਮਿਠਾਸ, ਉਹਦੇ ਜੋਬਨ ਅਤੇ ਫਿਰ ਮੁਰਝਾਉਣ ਤੱਕ ਇੱਕੋ ਜੀਵਨ ਰੋਂ ਵਰਤਦੀ ਹੈ। ਇਹ ਜੀਵਨ ਰੋਂ ਸਦੀਵੀ, ਲਗਾਤਾਰ, ਇਕਸਾਰ, ਸਹਿਜ ਸੁਭਾਏ, ਚੁੱਪ ਚੁਪੀਤੇ, ਗੁਪਤੋ ਗੁਪਤੀ ਸਾਰੀ ਕਾਇਨਾਤ ਵਿੱਚ ਵਰਤ ਰਹੀ ਹੈ। ਇਹ ਜੀਵਨ ਰੋਂ ਹੀ ਸਾਰੇ ਜੀਵਾਂ ਨੂੰ ਜੀ ਦਾਨ ਦਿੰਦੀ ਹੈ, ਜੀਵਨ ਪਦਵੀ, ਜੀਵਨ ਰੂਪ ਅਤੇ ਜੀਵਨ ਬਖਸ਼ਦੀ ਹੈ। ਇਸ ਜੀ ਦਾਨ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀ ਜੈ। ਜੀ ਦਾਨ ਗੁਰਪੂਰੇ ਦੀਆ ਰਾਮ ਨਾਮ ਚਿਤ ਲਾਏ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਪੌ ਗਿਆ ਜੀਵਨ ਪਦਵੀ ਪਾਏ। ਜੀਵਨ ਰੂਪ ਸਿਮਰਨ ਪ੍ਰਭ ਤੇਰਾ ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਣਾਈ, ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੇ। ਇਸ ਤੋਂ ਸਪਸ਼ਟ ਹੈ ਕਿ ਮਾਈਕੀ ਜੀਵਨ ਨੂੰ, ਜਿਹੜਾ ਜੀਵਨ ਅਸੀਂ ਜਿਉ ਰਹੇ ਹਾਂ, ਉਸ ਜੀਵਨ ਨੂੰ ਦੈਵੀ ਜੀਵਨ ਵਿੱਚ ਬਦਲਣ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਇਹ ਦੋ ਹੀ ਪ੍ਰਮੁੱਖ ਸਾਧਨ ਦੱਸੇ ਗਏ ਹਨ। ਸਾਧ ਸੰਗਤ ਤੋਂ ਭਾਵ ਕੀ ਹੈ? ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ। ਅਤੇ ਸਿਮਰਨ ਤੋਂ ਅਰਥ ਹੈ ਮੁੜ ਮੁੜ ਯਾਦ ਵਿੱਚ ਲਿਆਉਣਾ, ਸਿਮਰਤੀ ਵਿੱਚ ਲਿਆਉਣਾ। ਪਹਿਲਾਂ ਰਸਨਾ ਨਾਲ ਨਾਮ ਜਾਂ ਗੁਰਮੰਤਰ ਜਪੀ ਦਾ ਹੈ, ਫਿਰ ਸਹਿਜੇ ਸਹਿਜੇ ਸਾਧ ਸੰਗਤ ਦੀ ਸਹਾਇਤਾ ਅਤੇ ਅਭਿਆਸ ਨਾਲ ਮਨ ਸਿਮਰਨ ਵਿੱਚ ਟਿਕਣ ਲੱਗਦਾ ਹੈ। ਅਕਹਿ ਸ਼ਾਂਤੀ, ਸੁੱਖ, ਪਿਆਰ, ਰਸ ਪ੍ਰਤੀਤ ਹੋਣ ਲੱਗਦਾ ਹੈ। ਉਪਜੀ ਪ੍ਰੀਤ, ਪ੍ਰੇਮ, ਰਸ ਚਾਓ, ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ। ਸਹਿਜੇ ਸਹਿਜੇ ਇਹ ਸਾਡੇ ਤਨ ਮਨ ਅੰਤਸ਼ਕਰਣ ਰੋਮ ਰੋਮ ਵਿੱਚ ਡੂੰਘਾ ਧਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਅੰਤ ਜੀਵ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਇਸ ਉੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਅਵਸਥਾ ਜਾਂ ਦ੍ਰਿੜ ਹੋਏ ਹੋਏ ਸਿਮਰਨ ਦੀ ਇਸ ਸਹਿਜ ਸਮਾਧ ਵਿੱਚ ਫਿਰ ਇੰਨਾ ਰਸ ਇੰਨਾ ਚਾਉ ਹੁੰਦਾ ਹੈ ਕਿ ਜੀਵ ਇਸ ਪ੍ਰੇਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਧ ਜਾ ਕੋ ਉਪਜੀ ਛੋੜ ਨਾ ਕਥੂੰ ਜਾਤਾ। ਮੂੰਹ ਲਾਲਨ ਸੋ ਪ੍ਰੀਤ ਬਨੀ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਬਿਸਰਤ ਨਾਹੇ ਮਨ ਤੇ ਹਰੀ ਆਬੈ ਪ੍ਰੀਤ ਮਹਾਂ ਪ੍ਰਬਲ ਪਈ ਆਨ ਵਿਖੈ ਜਰੀ। ਐਸੀ ਵਿਸਮਾਦੀ ਐਸੀ ਰਹੱਸਮਈ ਅਵਸਥਾ ਵਿੱਚ ਜੀਵ ਅੰਤਰ ਆਤਮੇ ਜੀਵਨ ਰੋਂ ਸ਼ਬਦ ਨਾਮ ਅਨਹਦ ਧੁਨੀ ਪ੍ਰੀਤ ਪ੍ਰੇਮ ਰਸ ਚਾਓ ਖੁਸ਼ੀ ਨੂੰ ਮਾਣਦਾ ਫਿਰ ਸਹਿਜ ਸਮਾਧ ਵਿੱਚ ਲੀਨ ਹੁੰਦਾ ਜਾਂਦਾ ਹੈ। ਅਕਾਲ ਪੁਰਖ ਇੱਕ ਹੈ, ਉਹਦੀ ਜੋਤ ਉਹਦਾ ਹੁਕਮ ਸ਼ਬਦ ਨਾਮ ਧੁਨੀ ਪ੍ਰਕਾਸ਼ ਉਹਦੀ ਰਵਾਨਗੀ ਸਭ ਇੱਕ ਹੈ। ਇਹ ਇੱਕੋ ਜੀਵਨ ਰੋਂ ਜੀਵਨ ਡੋਰੀ ਪ੍ਰੇਮ ਖੇਲ ਜਾਂ ਜੀਵਨ ਇਹ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅੰਤਰ ਆਤਮੇ ਅਟੁੱਟ ਅਪੁੱਲ ਅਤੇ ਗੁਪਤੋ ਗੁਪਤੀ ਵਰਤ ਰਿਹਾ ਹੈ। ਇਸ ਜੀਵਨ ਰੋਂ ਦੀ ਸਹਿ ਚਾਲ ਦੀ ਅੰਦਰੋਂ ਧੜਕਣ ਇੱਕ ਹੈ, ਅਕਲ ਕਲਾ ਇੱਕ ਹੈ, ਇੱਕ ਸਾਰ ਰਵਾਨਗੀ ਹੈ, ਇਹਦਾ ਇੱਕੋ ਜੀਵਨ ਹੈ। ਇਸ ਨੂੰ ਹੀ ਗੁਰਬਾਣੀ ਵਿੱਚ ਜੀਵਨ ਪਦਵੀ ਜਾਂ ਜੀਵਨ ਰੂਪ ਕਿਹਾ ਗਿਆ ਹੈ। ਅਤੇ ਜਦੋਂ ਫਿਰ ਗੁਰਮੁਖ ਜਨ ਇਸ ਵਿਸਮਾਦੀ ਅਵਸਥਾ ਨੂੰ ਮਾਣਦੇ ਹਨ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ ਤੋਂ ਕੀ ਭਾਵ ਹੈ? ਜਦੋਂ ਗੁਰਮੁਖ ਜਨ ਇਸ ਵਿਸਮਾਦੀ ਅਵਸਥਾ ਨੂੰ ਮਾਣਦੇ ਹਨ ਤਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ। ਫਿਰ ਉਹ ਗੁਰਬਾਣੀ ਦੀ ਇਸ ਪੰਕਤੀ ਅਰਥਾਤ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਉਹਨੂੰ ਮਾਣ ਰਹੇ ਹੁੰਦੇ ਹਨ। ਜਦੋਂ ਕਦੇ ਉਹਨਾਂ ਦਾ ਧਿਆਨ ਇਸ ਜੀਵਨ ਰੂਪ ਸਿਮਰਨ ਵਿੱਚੋਂ ਨਿਕਲਦਾ ਹੈ ਤਾਂ ਉਹਨਾਂ ਦੀ ਅੱਖਾਂ ਜੀਵਾਂ ਵਿਸਰੇ ਮਰ ਜਾਓ ਵਾਲੀ ਹਾਲਤ ਹੋ ਜਾਂਦੀ ਹੈ। ਉਦਾਹਰਣ ਲਈ, ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਤਾਂ ਇੱਕ ਰੰਗ ਬਿਰੰਗਾ ਕੌੜਾ ਮਿਲਗੋਬਾ ਸਲੂਸ਼ਨ ਜਿਹਾ ਹੈ। ਇਹਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੈ, ਪਰ ਉਸ ਸ਼ਰਾਬ ਦੇ ਪੈਗ ਪੀਣ ਨਾਲ ਸ਼ਰਾਬੀ ਦੇ ਅੰਦਰ ਕੋਈ ਅਨੋਖੇ ਸਰੀਰਕ ਅਤੇ ਮਾਨਸਿਕ ਤਜਰਬੇ ਮਹਿਸੂਸ ਹੁੰਦੇ ਹਨ। ਸਰੂਰ, ਮਸਤੀ, ਖੁਸ਼ੀ, ਉਮਾ, ਜੋਸ਼, ਚਾਓ ਇਹ ਸ਼ਰਾਬੀ ਦੇ ਤਨ ਮਨ ਵਿੱਚੋਂ ਬਦੋ ਬਦੀ ਪ੍ਰਗਟ ਹੁੰਦਾ ਹੈ। ਦੂਸਰੇ ਲਫਜ਼ਾਂ ਵਿੱਚ ਸ਼ਰਾਬ ਦਾ ਪੈਗ ਸ਼ਰਾਬੀ ਦੇ ਅੰਦਰ ਜਾ ਕੇ ਸ਼ਕਤੀਮਾਨ ਹੋ ਜਾਂਦਾ ਹੈ, ਉਹਦਾ ਜੀਵਨ ਰੂਪ ਬਣ ਜਾਂਦਾ ਹੈ। ਉਹਦੇ ਸਰੂਰ ਦੇ ਅਸਰ ਹੇਠ ਫਿਰ ਸ਼ਰਾਬੀ ਦੀ ਹਰ ਹਰਕਤ, ਅਦਾ, ਬੋਲ, ਤੱਕਣੀ, ਵਤੀਰਾ, ਸੋਚਣੀ, ਫੈਸਲੇ ਸਭ ਕੁਝ ਬਦਲ ਜਾਂਦਾ ਹੈ। ਸਮਾਂ ਪਾ ਕੇ ਸ਼ਰਾਬੀ ਦਾ ਆਪਾ ਸ਼ਰਾਬ ਰੂਪ ਬਣ ਜਾਂਦਾ ਹੈ, ਉਹ ਪੱਕਾ ਸ਼ਰਾਬੀ ਅਖਵਾਉਂਦਾ ਹੈ। ਇਹ ਇੱਕ ਉਦਾਹਰਣ ਹੈ ਸ਼ਰਾਬ ਉਹਦਾ ਜੀਵਨ, ਉਹਦਾ ਜੀਵਨ ਰੂਪ ਅਤੇ ਸ਼ਰਾਬ ਅਤੇ ਸ਼ਰਾਬੀ ਦੋਨੋਂ ਇੱਕ ਰੂਪ ਬਣ ਜਾਂਦੇ ਹਨ। ਜੇਕਰ ਉਹਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਉਹਨੂੰ ਟੋਟ ਆਉਂਦੀ ਹੈ, ਉਹਦਾ ਮਰਨ ਹੋ ਜਾਂਦਾ ਹੈ। ਠੀਕ ਇਹੀ ਹਾਲ ਬਖਸ਼ੇ ਹੋਏ ਗੁਰਮੁਖ ਜਨਾਂ ਦਾ ਹੈ, ਜਿਨ੍ਹਾਂ ਦਾ ਜੀਵਨ ਸਿਮਰਨ ਰੂਪ ਹੋ ਚੁੱਕਾ ਹੈ ਉਹਨਾਂ ਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਸੋ ਗੁਰਮੁਖ ਜਨ ਸਿਮਰਨ ਕਰਦਿਆਂ ਇਲਾਹੀ ਜੀਵਨ ਰੋ ਸ਼ਬਦ ਨਾਮ ਦੀ ਰੁਣ ਚੁਣ ਅਤੇ ਉਹਦੀ ਵਿਸਮਾਦੀ ਮਹਾਰਸ ਨੂੰ ਬੁੱਝਦੇ, ਸੀਝਦੇ, ਪਹਿਚਾਣਦੇ ਅਤੇ ਮਾਣਦੇ ਹੋਏ ਉਹ ਸ਼ਬਦ ਰੂਪ ਹੋ ਜਾਂਦੇ ਹਨ, ਅਤੇ ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਬਣ ਜਾਂਦਾ ਹੈ। ਅਤੇ ਫਿਰ ਉਹ ਗੁਰਵਾਕ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਵਿਆਖਿਆ ਕਰਦੇ ਹਨ, ਅਤੇ ਗੁਰਮਤ ਅਨੁਸਾਰ ਆਤਮਿਕ ਜੀਵਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਗੁਰੂ ਪਿਆਰੇ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਿਕ ਲੇਖਣੀਆਂ ਵਿੱਚੋਂ 102 ਨੰਬਰ ਲੇਖ ਜੀਵਨ ਰੂਪ ਸਿਮਰਮ ਪ੍ਰਭ ਤੇਰਾ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਅਤੇ ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਮਹਾਂਪੁਰਖਾਂ ਦੀਆਂ ਇਹ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।